ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੋਹ ਫੇਰੇ ਸੇ ਬੰਦੇ ਦੁੱਖ ਸਹਾਏ। ਫਿਰ ਫਿਰ ਮਿਲਣ ਨਾ ਪਾਇਨੀ, ਜੰਮਹਿ ਤੈ ਮਰ ਜਾਹੇ। ਸਤਿਗੁਰ ਤੇ ਜੋ ਮੋਹ ਫੇਰੇ ਸੇ ਬੰਦੇ ਦੁੱਖ ਸਹਾਏ। ਫਿਰ ਫਿਰ ਮਿਲਣ ਨਾ ਪਾਇਨੀ, ਜੰਮਹਿ ਤੈ ਮਰ ਜਾਹੇ। ਸਹਸਾ ਰੋਗ ਨਾ ਛੋਡਈ, ਦੁਖ ਹੀ ਮਹਿ ਦੁਖ ਪਾਹੇ। ਨਾਨਕ ਨਦਰੀ ਬਖਸ਼ ਲੇ, ਸ਼ਬਦੇ ਮੇਲ ਮਿਲਾਹੇ। ਮਹੱਲਾ ਤੀਜਾ। ਜੋ ਸਤਿਗੁਰ ਤੇ ਮੋਹ ਫੇਰੇ ਤਿਨਾ ਠਾਉਰ ਨਾ ਠਾਉ, ਜਿਉ ਛੁੱਟੜ ਘਰ ਘਰ ਫੇਰੈ, ਦੋਹ ਚਾਰਣ ਬਦਨਾਉ। ਨਾਨਕ ਗੁਰਮੁਖ ਬਖਸ਼ੀਐ, ਸੇ ਸਤਿਗੁਰ ਮੇਲ ਮਿਲਾਉ। ਪੌੜੀ ਜੋ ਸੇਵੈ ਸਤ ਮੁਰਾਰ, ਸੇ ਭਵਜਲ ਤਰ ਗਿਆ। ਜੋ ਬੋਲਹਿ ਹਰ ਹਰ ਨਾਉ, ਤਿਨ ਜਮ ਛੱਡ ਗਿਆ। ਸੇ ਦਰਗਹਿ ਪੈਂਦੇ ਜਾਹੇ, ਜਿਨ੍ਹਾਂ ਹਰ ਜਪ ਲਿਆ। ਹਰ ਸੇਵਹਿ ਸੇਈ ਪੁਰਖ, ਜਿਨ੍ਹਾਂ ਹਰ ਤੁਧ ਮਾਇਆ। ਗੁਣ ਗਾਵਾ ਪਿਆਰੇ ਨਿਤ, ਗੁਰਮੁਖ ਭ੍ਰਮ ਭਾਉ ਗਿਆ। ਹਰ ਸੇਵਹਿ ਸੇਈ ਪੁਰਖ, ਜਿਨ੍ਹਾਂ ਹਰ ਤੁਧ ਮਾਇਆ। ਗੁਣ ਗਾਵਾ ਪਿਆਰੇ ਨਿਤ, ਗੁਰਮੁਖ ਭ੍ਰਮ ਭਾਉ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਜੋ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਇਸ ਪਾਵਨ ਅਸਥਾਨ ਤੇ ਸ਼ਬਦਾਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੋ ਨਿਤਾ ਪ੍ਰਤੀ ਮਨੁੱਖਤਾ ਦੇ ਭਲੇ ਹਿੱਤ ਫੁਰਮਾਨ ਬਖਸ਼ਦੇ ਨੇ, ਉਸ ਫੁਰਮਾਨ ਦੀ ਵਿਚਾਰ ਆਪ ਸਰਬੱਤ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਗੁਰ ਤੇ ਜੋ ਮੋਹ ਫੇਰੇ ਸੇ ਬੰਦੇ ਦੁੱਖ ਸਹਾਏ।
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 645 ਅੰਗ ਤੇ ਦਰਜ ਹੈ। ਦੀਨ ਦੁਨੀਆ ਦੇ ਮਾਲਕ ਸੁਰਠ ਰਾਗ ਦੇ ਵਿੱਚ ਇਹ ਸ੍ਰੀ ਮੁਖਵਾਕ ਪ੍ਰਗਟ ਕਰਦੇ ਨੇ। ਕਹਿੰਦੇ ਜਿਹੜਾ ਇਨਸਾਨ ਪੂਰੇ ਗੁਰੂ ਤੋਂ ਮੁਖ ਫੇਰ ਲੈਂਦਾ ਹੈ, ਸਤਿਗੁਰ ਜੋ ਸਤ ਸਰੂਪ ਹੈ ਅਗਿਆਨ ਮਿਟਾਉਂਦਾ ਗਿਆਨ ਬਖਸ਼ਦਾ ਹੈ, ਐਸੀ ਹਸਤੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੀਆਂ ਸਿੱਖਿਆਵਾਂ ਤੋਂ ਉਹਨਾਂ ਦੇ ਬਖਸ਼ੇ ਸਿਧਾਂਤ ਤੋਂ ਪਰਮੇਸ਼ਵਰ ਦੇ ਗੁਣ ਗਾਉਣ ਵੱਲੋਂ ਵਿਪਰੀਤ ਚੱਲ ਪਵੇ, ਮੂੰਹ ਫੇਰ ਲਵੇ। ਕਹਿੰਦੇ ਉਹਦੇ ਜੀਵਨ ਦੇ ਵਿੱਚ ਦੁੱਖਾਂ ਦਾ ਬੋਲਬਾਲਾ ਹੋ ਜਾਂਦਾ ਹੈ, ਤਨ ਰੋਗਾਂ ਦੇ ਬੰਧਨ ਵਿੱਚ ਬੱਝਦਾ ਹੈ ਤੇ ਮਨ ਸੋਗ ਦੇ ਬੰਧਨ ਵਿੱਚ ਬੱਝ ਜਾਂਦਾ ਹੈ। ਤੇ ਇਹ ਜਿਹੜਾ ਸੂਖਮ ਸਰੀਰ ਹੈ, ਗੁਰਮਤ ਤੇ ਨਾ ਚੱਲਣ ਕਰਕੇ 84 ਲੱਖ ਜੂਨਾਂ ਦੇ ਗੇੜ ਵਿੱਚ ਵੱਜ ਜਾਂਦਾ ਹੈ। ਤੋ ਐਸਾ ਮਨਮੁੱਖ ਇਨਸਾਨ ਸਦਾ ਦੁੱਖਾਂ ਰੋਗਾਂ ਸੋਗਾਂ ਦੇ ਵਿੱਚ ਜਕੜਿਆ ਰਹਿੰਦਾ ਹੈ। ਤੋ ਇੱਦਾਂ ਮਨਮੁੱਖਾਂ ਦੀ ਬਾਤ ਗੁਰੂ ਅਮਰਦਾਸ ਪਾਤਸ਼ਾਹ ਇੱਥੇ ਕਰਦੇ ਹਨ।
ਫਿਰ ਫਿਰ ਮਿਲਣ ਨਾ ਪਾਇਨੀ, ਜੰਮੇ ਤੈ ਮਰ ਜਾਹੇ।
ਹੁਣ ਨਾਮ ਨਹੀਂ ਜਪਿਆ, ਇਹ 84 ਲੱਖ ਜੂਨਾਂ ਦਾ ਜਿਹੜਾ ਫੇਰਾ ਹੈ, ਗੇੜ ਹੈ ਮਹਾਰਾਜ ਕਹਿੰਦੇ ਇਹ ਪੈ ਜਾਵੇਗਾ। ਕਰਮਗਤ ਭੋਗਣ ਦੇ ਲਈ ਦੁਨੀਆਂ ਤੇ ਜੰਮ ਕੇ ਆਉਣਾ ਪਵੇਗਾ, ਆਗਾਜ਼ ਹੋਵੇਗਾ, ਮੌਤ ਆਵੇਗੀ, ਫਿਰ ਕਰਮ ਜਿਹੜੇ ਇਸ ਜੀਵਨ ਦਰਮਿਆਨ ਕੀਤੇ ਹੋਣਗੇ ਉਹਨਾਂ ਦਾ ਲੇਖਾ ਜੋਖਾ ਹੋਵੇਗਾ, ਉਹਦੇ ਅਨੁਸਾਰ ਜੂਨ ਮਿਲੇਗੀ। ਕਹਿੰਦੇ ਇਹ ਫੇਰਾ ਮੁੱਕਣਾ ਨਹੀਂ, ਜਿਵੇਂ ਖੂਹ ਦੀ ਟਿੰਡ ਗਿੜਦੀ ਰਹਿੰਦੀ ਹੈ, ਇੱਦਾਂ ਮਨਮੁੱਖਾਂ ਨੂੰ ਗੇੜ ਪਿਆ ਰਹਿੰਦਾ ਹੈ। ਜੰਮਦੇ ਨੇ ਮਰਦੇ ਨੇ, 84 ਲੱਖ ਜੂਨਾਂ ਦੇ ਦਰਮਿਆਨ ਪਾਉਂਦੇ ਫਿਰਦੇ ਨੇ। ਲੱਖ 84 ਜੂਨ ਭਰਮਾਇਆ, ਦੇਰ ਆਰ ਮਿਲੀਅਨਸ ਆਫ ਰੀਇਨਕਾਰਨੇਸ਼ਨਸ, ਲੱਖਾਂ ਜੂਨਾਂ ਨੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਤੋ ਕਹਿੰਦੇ ਇਉਂ ਜੂਨਾਂ ਦੇ ਵਿੱਚ ਉਹ ਸਦਾ ਪਾਉਂਦਾ ਫਿਰਦਾ ਹੈ।
ਸਹਿਸਾ ਰੋਗ ਨਾ ਛੋਡਾਈ, ਦੁੱਖ ਹੀ ਮਹਿ ਦੁੱਖ ਪਾਹੇ।
ਸਹਿਸਾ ਸ਼ੰਕੇ ਨੂੰ ਆਂਦੇ ਨੇ, ਭਰਮ ਨੂੰ ਆਂਦੇ ਨੇ, ਡਾਊਟ ਮਨ ਦੇ ਵਿੱਚ ਖਿਆਲਾਤ ਬਣੇ ਰਹਿਣੇ ਵੀ ਕਦਮ ਕਿਹੜਾ ਨੇਕ ਨਾਮੀ ਹੈ ਤੇ ਕਿਹੜਾ ਬਦ ਕਰਮੀ ਹੈ। ਧਰਮ ਤੇ ਅਧਰਮ ਦੇ ਰਸਤੇ ਦੀ ਸਮਝ ਨਾ ਪੈਣੀ, ਸ਼ੱਕ ਵਿੱਚ ਭਰਮ ਵਿੱਚ ਬੱਝੇ ਰਹਿਣਾ। ਕਹਿੰਦੇ ਜਿਹੜੇ ਤਨ ਦੇ ਰੋਗ ਨੇ ਜਾਂ ਮਨ ਦਾ ਸੋਗ ਹੈ ਉਹ ਤੇ ਹੈ ਹੀ, ਇਹਨੂੰ ਭਰਮ ਦਾ ਰੋਗ ਵੀ ਹੈ। ਇਹਨੂੰ ਜੀਵਨ ਜਾਚ ਆਈ ਨਹੀਂ, ਜਾਮਾ ਸਫਲਾ ਕਿਵੇਂ ਕਰਨਾ ਹੈ, ਮੰਜ਼ਲੇ ਮਕਸੂਦ ਤੇ ਕਿਵੇਂ ਪਹੁੰਚਣਾ ਹੈ, ਰੰਚਕ ਮਾਤਰ ਵੀ ਇਹਨੂੰ ਹੋਸ਼ ਨਹੀਂ ਹੈ। ਐਸ ਜਨਮ ਵਿੱਚ ਤੇ ਦੁੱਖ ਪਾਉਂਦਾ ਹੀ ਹੈ, ਵਾਰ ਵਾਰ ਜੂਨਾਂ ਦੇ ਵਿੱਚ ਦੁੱਖ ਹੀ ਪਾਵੇਗਾ। ਉਹ ਕੀ ਆਉਂਦੇ ਹੁੰਦੇ, ਜਿਹਦਾ ਇੱਕ ਵਾਰ ਕ੍ਰੈਡਿਟ ਖਰਾਬ ਹੋ ਜਾਵੇ ਨਾ ਬੈਂਕ ਵਿੱਚ, ਫਿਰ ਬੜਾ ਮੁਸ਼ਕਲ ਹੈ ਉਹਦਾ ਕ੍ਰੈਡਿਟ ਠੀਕ ਹੋਵੇ। ਜਿਹਦਾ ਖਾਤਾ ਇੱਕ ਵਾਰ ਵਿਗੜ ਗਿਆ ਹੈ ਬੁਰੇ ਕਰਮਾਂ ਕਰਕੇ, ਬੜੀ ਮੁਸ਼ਕਲ ਹੈ ਸਿੱਧੇ ਰਸਤੇ ਤੇ ਉਹ ਬੰਦਾ ਆ ਜਾਵੇ। ਤੋ ਉਹਦੀ ਭਟਕਣਾ ਜਿਹੜੀ ਹੈ, ਆਵਾਗਮਨ ਜਿਹੜਾ ਹੈ, ਰੋਗ ਸੋਗ ਜਿਹੜੇ ਨੇ ਉਹ ਬਣੇ ਰਹਿੰਦੇ ਨੇ, ਦੁੱਖਾਂ ਦੇ ਵਿੱਚ ਦੁੱਖ ਭੋਗਦਾ ਰਹਿੰਦਾ ਹੈ।
ਨਾਨਕ ਨਦਰੀ ਬਖਸ਼ ਲੇ ਸ਼ਬਦੇ ਮੇਲ ਮਿਲਾਹੇ।
ਅਕਾਲ ਪੁਰਖ ਕਰੇ ਕਿਰਪਾ ਤੇ ਆਪਣੇ ਸਰਗੁਣ ਸਰੂਪ ਪੂਰੇ ਗੁਰੂ ਨਾਨਕ ਸਾਹਿਬ ਨਾਲ ਮਿਲਾ ਦੇਵੇ, ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲਾ ਦੇਵੇ। ਫਿਰ ਗੁਰਾਂ ਦੇ ਸ਼ਬਦ ਦਾ ਅਭਿਆਸ ਕਰਨ ਦੀ ਤਾਕਤ ਬਖਸ਼ੇ। ਇਉਂ ਨਾਮ ਜਪਾਵੇ, ਨਾਮ ਜਪਿਆ ਹੀ ਰੋਗ ਸੋਗ ਮਿਟਣੇ ਨੇ, ਆਵਾਗਮਨ ਮਿਟਣਾ ਹੈ। ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਉੱਤੇ ਪਰਮਾਤਮਾ ਦੀ ਨਦਰੇ ਨਿਆਮਤ ਹੁੰਦੀ ਹੈ, ਤੇ ਜਿਹੜੇ ਨਦਰੀ ਚੜ ਗਏ ਉਹਨਾਂ ਦਾ ਆਵਾਗਮਨ ਮਿਟ ਜਾਂਦਾ ਹੈ। ਨਦਰ ਵੈਸੇ ਤੇ ਆਪਾਂ ਨਿਗਾਹ ਨੂੰ ਮੰਨਦੇ ਹਾਂ, ਜਦੋਂ ਬਾਣੀ ਵਿੱਚ ਇਹ ਲਫ਼ਜ਼ ਆਉਂਦਾ ਹੈ ਇਹਦਾ ਭਾਵ ਹੁੰਦਾ ਹੈ ਕਿਰਪਾਮਈ ਦ੍ਰਿਸ਼ਟੀ। ਤੋ ਉਹ ਕਿਰਪਾ ਕਰ ਦੇਵੇ, ਸ਼ਬਦ ਦਾ ਅਭਿਆਸ ਕਰਵਾ ਕੇ ਆਪਣੇ ਨਾਲ ਮੇਲ ਲੈਂਦਾ ਹੈ, ਸੱਚਖੰਡ ਵਾਸਾ ਦੇ ਦਿੰਦਾ ਹੈ, ਚਰਨਾਂ ਚ ਨਿਵਾਸ ਬਖਸ਼ ਦਿੰਦਾ ਹੈ, 84 ਲੱਖ ਜੂਨਾਂ ਤੋਂ ਦੂਰੀ ਬਣ ਜਾਂਦੀ ਹੈ। ਤੋ ਪ੍ਰਭੂ ਦਾ ਸੁਭਾਅ ਬਖਸ਼ਿੰਦਾ ਹੈ, ਅਰਦਾਸ ਕਰੋ, ਉਹਦੇ ਗੀਤ ਗਾਓ, ਆਵਾਗਮਨ ਮਿਟ ਜਾਂਦਾ ਹੈ। ਲਾਰਡ ਇਜ਼ ਆਲਵੇਜ਼ ਫੋਰ ਗਿਵਿੰਗ, ਹਮੇਸ਼ਾ ਹੀ ਮੁਆਫ ਕਰ ਦਿੰਦਾ ਹੈ, ਬਖਸ਼ ਦਿੰਦਾ ਹੈ, ਸਾਡੇ ਵਰਗਾ ਸੁਭਾਅ ਨਹੀਂ ਹੈ ਉਹਦਾ। ਆਪਣੇ ਨਾਲ ਤੇ ਕੋਈ ਮਾੜਾ ਜਿਹਾ ਵੱਧ ਘੱਟ ਕਰੇ, ਪੀੜ੍ਹੀ ਦਰ ਪੀੜ੍ਹੀ ਯਾਦ ਰੱਖੀਦਾ ਹੈ ਵੀ ਮਾਰ ਥੱਲੇ ਆਉਣ ਦੇ ਵੇਖੀ ਚੱਬ ਕੇ ਸੁੱਟਦਾ। ਗੁਰੂ ਪਰਮੇਸ਼ਰ ਨਿਰਵੈਰ ਨੇ, ਜਿਵੇਂ ਮਾਪੇ ਨਿਰਵੈਰ ਹੁੰਦੇ ਨੇ ਨਾ, ਬੱਚਾ ਗਲਤੀ ਕਰੇ ਗੋਦ ਆ ਕੇ ਬਹਿ ਜਾਵੇ ਤੇ ਬਖਸ਼ ਦਿੰਦੇ ਨੇ, ਇੱਦਾਂ ਗੁਰਦੇਵ ਬਖਸ਼ਣਹਾਰ ਨੇ। ਪਰ ਅਰਦਾਸ ਕਰਨੀ, ਨਾਮ ਜਪਣਾ, ਅਭਿਆਸ ਕਰਨਾ ਇਹ ਬੜਾ ਜ਼ਰੂਰੀ ਹੈ। ਹੁਣ ਤੁਸੀਂ ਜਿਸ ਬੰਦੇ ਕੋਲੋਂ ਕੰਮ ਲੈਣਾ ਹੈ ਉਹਦੀ ਮੁੱਠੀ ਚਾਬੀ ਤੇ ਕਰੋਗੇ ਹੀ, ਤੇ ਜੇ ਉਹਨੂੰ ਯਾਦ ਹੀ ਨਾ ਕਰੋ ਤੁਹਾਡਾ ਉਹ ਕਾਰਜ ਨਹੀਂ ਸਵਾਰੇਗਾ। ਤੇ ਜੇ ਕਾਰਜ ਲਈ ਤਰਲਾ ਲਓਗੇ ਵੀ ਤੇ ਉਹ ਅਗਲਾ ਉਲਾਮਾ ਦਿੰਦਾ ਵੀ ਲੈ ਹੁਣ ਚੇਤਾ ਆ ਗਿਆ, ਤੈਨੂੰ ਅੱਗੇ ਪਿੱਛੇ ਤੇ ਕਦੇ ਯਾਦ ਨਹੀਂ ਕੀਤਾ। ਤੋ ਜ਼ਰੂਰੀ ਹੈ ਕੰਮ ਪੈਣ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਹੀ ਹੋ, ਗੁਰਦੁਆਰੇ ਤੇ ਆਉਂਦੇ ਹੀ ਹੋ, ਜਦੋਂ ਕੰਮ ਨਿਕਲ ਜਾਂਦਾ ਉਦੋਂ ਆਉਣਾ ਨਾ ਛੱਡਿਆ ਕਰੋ। ਤੋ ਉਹਦੇ ਗੀਤ ਗਾਈ ਜਾਓ, ਉਹਦੀ ਖੁਸ਼ੀ ਮਿਲਦੀ ਹੈ, ਉਹ ਬਖਸ਼ਿੰਦ ਹੈ, ਬਖਸ਼ ਦਿੰਦਾ ਹੈ, ਸਾਰੇ ਰੋਗ ਸੋਗ ਪਾਪ ਮਿਟਾ ਦਿੰਦਾ ਹੈ, ਬੜਾ ਦਰਵਿ ਧਿਰਦਾ ਉਹਦਾ। ਇਹ ਤੇ ਆਪਾਂ ਹੀ ਵੈਰ ਵਿਰੋਧ ਵਿੱਚ ਫਸੇ ਹੈ, ਫਲਾਨੇ ਨੇ ਗਲਤੀ ਕੀਤੀ ਜੀ, ਗੁਰੂ ਘਰ ਆ ਗਿਆ ਮੁਆਫ਼ੀ ਮੰਗ ਲਈ, ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ ਗਿਆ, ਤਨਖਾਹ ਲਵਾ ਲੈਣੀ, ਬੱਜਰ ਕਰੈਤ ਕਰ ਦੇਣੀ, ਸੇਵਾ ਲਵਾ ਲੈਣੀ। ਹੁਣ ਇੱਥੇ ਇੱਕ ਸਿਧਾਂਤ ਚੱਲਦਾ ਹੈ, ਜੋ ਸਰਣੇ ਆਵੇ ਤਿਸ ਕੰਠ ਲਾਵੇ ਹੋ ਬਿਰਧ ਸੁਆਮੀ ਸੰਧਾ, ਜੋ ਸ਼ਰਨ ਆਉਂਦਾ ਹੈ ਮਹਾਰਾਜ ਬਖਸ਼ਦੇ ਨੇ। ਬੰਦਾ ਨਿਰਵੈਰ ਨਹੀਂ ਹੁੰਦਾ, ਇਸੇ ਕਰਕੇ ਅਸੀਂ ਕਈ ਵਾਰ ਕਿੰਤੂ ਪਰੰਤੂ ਕਰਦੇ ਹਾਂ ਵੀ ਇਸ ਬੰਦੇ ਦੇ ਗੁਨਾਹ ਬੜੇ ਨੇ, ਇਹਨੂੰ ਬਖਸ਼ਣਾ ਨਹੀਂ ਚਾਹੀਦਾ, ਕਿਉਂਕਿ ਸਾਡਾ ਹਿਰਦਾ ਜਿਹੜਾ ਹੈ ਵੈਰ ਦੇ ਸਹਿਤ ਹੁੰਦਾ ਹੈ। ਹਾਂ ਜੇ ਮੇਰੇ ਪੱਖ ਦਾ ਹੈ ਫਿਰ ਛੱਡ ਦਿਓ, ਜੇ ਮੇਰੇ ਪੱਖ ਦਾ ਨਹੀਂ ਹੈ ਤੇ ਇਹ ਬਚਣਾ ਨਹੀਂ ਚਾਹੀਦਾ। ਤਾਂ ਐਸੀ ਸਾਡੀ ਆਮ ਲੋਕਾਂ ਦੀ ਭਾਵਨਾ ਹੁੰਦੀ ਹੈ, ਪਰ ਗੁਰਦੇਵ ਆਂਦੇ ਨੇ ਤੂੰ ਸੱਚੇ ਮਨੋਂ ਆ ਕੇ ਝੁਕ ਜਾ, ਜਿੱਡਾ ਵੀ ਤੇਰਾ ਗੁਨਾਹ ਹੈ ਬੱਜਰ ਗਲਤੀ ਵੀ ਮਾਫ ਕਰ ਦਿੱਤੀ ਜਾਂਦੀ ਹੈ। ਤੋ ਜੀਵਨ ਕਾਲ ਵਿੱਚ ਬਹੁਤ ਸਾਡੇ ਕੋਲੋਂ ਜਾਣੇ ਅਣਜਾਣੇ ਚ ਗੁਰਮਤ ਦੇ ਵਿਪਰੀਤ ਗਲਤੀਆਂ ਆਉਂਦੀਆਂ ਨੇ। ਅਰਦਾਸ ਕਰਿਆ ਕਰੋ, ਨਾਮ ਜਪਿਆ ਕਰੋ, ਮਹਾਰਾਜ ਬਖਸ਼ਣਾ ਕਰੋ, ਰੋਗ ਸੋਗ ਮਿਟ ਜਾਣ, ਤੁਹਾਡੇ ਚਰਨਾਂ ਦੀ ਪ੍ਰੀਤੀ ਪਈ ਰਹੇ।
ਮਹੱਲਾ ਤੀਜਾ, ਜੋ ਸਤਿਗੁਰ ਤੇ ਮੋਹ ਫੇਰੇ ਤਿਨਾ ਠਾਉਰ ਨਾ ਠਾਉ।
ਪਰ ਜੇ ਗੁਰੂ ਦੀ ਸ਼ਰਨ ਨਹੀਂ ਆਉਂਦੇ, ਮੂੰਹ ਫੇਰ ਲੈਣਾ ਗੁਰੂ ਤੋਂ, ਪਿੱਠ ਕਰ ਲੈਣੀ ਭਾਵ ਸਿੱਖਿਆ ਦੇ ਵਿਪਰੀਤ ਦੂਸਰੀ ਡਾਇਰੈਕਸ਼ਨ ਵਿੱਚ ਚੱਲ ਪੈਣਾ। ਕਹਿੰਦੇ ਫਿਰ ਇੱਕ ਗੱਲ ਦਾ ਖਿਆਲ ਰੱਖੀ, ਜਿੱਥੇ ਮਰਜ਼ੀ ਚਲਿਆ ਜਾ ਥੌਰ ਨਹੀਂ ਮਿਲੇਗੀ। ਥੌਰ ਦਾ ਭਾਵ ਹੈ ਥਾਹਰ, ਥਾਏ, ਟਕਾ ਦੀ ਜਗ੍ਹਾ। ਫਿਰ 84 ਲੱਖ ਜੂਨਾਂ ਵਿੱਚ ਪੈਂਡਾ ਕਰਦਾ ਹੀ ਰਹੇਗਾ, ਸੱਚਖੰਡ ਵਾਸਾ ਨਹੀਂ ਮਿਲੇਗਾ ਜੇ ਗੁਰੂ ਤੋਂ ਦੂਰੀ ਬਣਾ ਕੇ ਰੱਖੇਗਾ, ਕਿਉਂਕਿ ਗੁਰੂ ਪਰਮੇਸ਼ਰ ਤੋਂ ਬਿਨਾਂ ਮੁਕਤੀ ਨਹੀਂ ਕੋਈ ਦੇ ਸਕਦਾ। ਭਾਵੇਂ ਦੇਵੀ ਦੇਵਤੇ ਨੇ, ਭਾਵੇਂ ਪੀਰ ਫਕੀਰ ਨੇ, ਛੋਟੀਆਂ ਮੋਟੀਆਂ ਦਾਤਾਂ ਤੇ ਹੋ ਸਕਦਾ ਦੇ ਦੇਣ, ਪਰ ਨਜ਼ਾਤ ਨਹੀਂ ਦੇ ਸਕਦੇ, ਲਿਬਰੇਸ਼ਨ ਨਹੀਂ ਦੇ ਸਕਦੇ, 84 ਲੱਖ ਜੂਨਾਂ ਤੋਂ ਮੁਕਤੀ ਨਹੀਂ ਦੇ ਸਕਦੇ। ਤੋ ਕਹਿੰਦੇ ਜਿਹੜੇ ਗੁਰੂ ਦੀ ਸ਼ਰਨ ਨਹੀਂ ਜਾਂਦੇ, ਨਾ ਘਰ ਦੇ ਰਹੇ ਨਾ ਘਾਟ ਦੇ ਰਹੇ, ਨੋ ਪਲੇਸ ਆਫ ਰੈਸਟ ਔਰ ਸ਼ੈਲਟਰ, ਕੋਈ ਟਿਕਾਣਾ ਉਹਨਾਂ ਨੂੰ ਨਹੀਂ ਮਿਲੇਗਾ ਰੋਗਾਂ ਸੋਗਾਂ ਬੰਧਨਾਂ ਦੇ ਵਿੱਚ, ਆਲ ਜੰਜਾਲ ਦੇ ਵਿੱਚ ਉਹ ਸਦਾ ਹੀ ਭਟਕਦੇ ਰਹਿੰਦੇ ਹਨ।
ਜਿਉਂ ਛੁੱਟੜ ਘਰ ਘਰ ਫਿਰੈ ਦੋ ਚਾਰਣ ਬਦਨਾਓ।
ਹੁਣ ਇੱਥੇ ਲਫ਼ਜ਼ ਹੈ ਛੁੱਟੜ, ਉਹ ਔਰਤ ਜਿਸ ਨੂੰ ਪਤੀ ਨੇ ਤਿਆਗ ਦਿੱਤਾ ਹੈ, ਜਿਨੇ ਪਤੀ ਪਰਮੇਸ਼ਰ ਤੋਂ ਦੂਰੀ ਬਣਾ ਲਈ। ਮਹਾਰਾਜ ਕਹਿੰਦੇ ਨੇ ਜਿਵੇਂ ਕੋਈ ਛੁੱਟੜ ਔਰਤ ਹੈ, ਔਗਣਾਂ ਨਾਲ ਭਰੀ ਹੈ, ਪਤੀ ਨੇ ਦੂਰੀ ਬਣਾਈ, ਆਪਣੇ ਤਨ ਦੀ ਵਾਸ਼ਨਾ ਬੁਝਾਉਣ ਦੇ ਲਈ ਦਰਬ ਦਰ ਭੜਕਦੀ ਹੈ, ਕਈਆਂ ਗੈਰ ਮਰਦਾਂ ਦਾ ਸੰਗ ਕਰਦੀ ਹੈ। ਹੁਣ ਚਾਹੇ ਔਰਤ ਹੈ ਤੇ ਚਾਹੇ ਮਰਦ ਹੈ, ਜਿਹੜਾ ਜਤ ਸਤ ਤੋੜਦਾ ਹੈ, ਕਿਸੇ ਨਾਲ ਧੱਕੋ ਜ਼ੋਰੀ ਕਰਦਾ ਹੈ, ਧੱਕੇ ਨਾਲ ਕਿਸੇ ਦਾ ਸੰਗ ਕਰਦਾ ਹੈ, ਉਹਦਾ ਅਦਬ ਨਹੀਂ ਹੁੰਦਾ ਦੁਨੀਆਂ ਚ। ਤੋ ਕਹਿੰਦੇ ਇਹ ਛੁੱਟੜ ਔਰਤ ਭੜਕਦੀ ਫਿਰਦੀ ਹੈ, ਇੱਦਾਂ ਪ੍ਰਭੂ ਪਰਮੇਸ਼ਵਰ ਤੋਂ ਛੁੱਟ ਕੇ, ਪ੍ਰਭੂ ਪਰਮੇਸ਼ਵਰ ਦੀ ਤਿਆਗੀ ਹੋਈ ਜਗਿਆਸੂ ਰੂਪ ਇਸਤਰੀ 84 ਲੱਖ ਜੂਨਾਂ ਦਰਮਿਆਨ ਭੜਕਦੀ ਫਿਰਦੀ ਹੈ, ਭੌਂਦੀ ਫਿਰਦੀ ਹੈ, ਉਹਨੂੰ ਕਿਧਰੇ ਵੀ ਧੋਈ ਨਹੀਂ ਮਿਲਦੀ। ਹੁਣ ਇੱਥੇ ਛੁੱਟੜ ਦੇ ਲਈ ਲਫ਼ਜ਼ ਕਈ ਵਰਤੇ ਜਾਂਦੇ ਨੇ, ਦੋ ਚਾਰਣ, ਮੰਦੇ ਕਰਮਾਂ ਵਾਲੀ, ਵਾਸ਼ਨਾ ਵਿੱਚ ਗਲਤਾਨ ਰਹਿਣ ਵਾਲੀ। ਤੋ ਕਹਿੰਦੇ ਜਿਵੇਂ ਸਮਾਜ ਵਿੱਚ ਐਸੀ ਔਰਤ ਦਾ ਅਦਬ ਨਹੀਂ ਹੁੰਦਾ, ਸਤਿਕਾਰ ਨਹੀਂ ਹੁੰਦਾ ਜੋ ਜਤ ਸਤ ਤੋੜ ਲੈਂਦੀ ਹੈ, ਇੱਦਾਂ ਹੀ ਕਹਿੰਦੇ ਨੇ ਪ੍ਰਭੂ ਪਰਮੇਸ਼ਵਰ ਤੋਂ ਜੇ ਦੂਰੀ ਬਣ ਗਈ, ਤੈਨੂੰ ਠੌਰ ਨਹੀਂ ਮਿਲੇਗੀ, ਤੈਨੂੰ ਆਸਰਾ ਨਹੀਂ ਮਿਲੇਗਾ, ਉਹਦੇ ਚਰਨ ਤੈਨੂੰ ਕਦੇ ਵੀ ਪ੍ਰਾਪਤ ਨਹੀਂ ਹੋ ਸਕਣਗੇ। ਤੇ ਫਿਰ ਕੀ ਹੋਵੇਗਾ? ਜਿਵੇਂ ਉਹ ਔਰਤ ਬਦਨਾਓ ਹੈ, ਬਦਨਾਓ ਦਾ ਭਾਵ ਹੁੰਦਾ ਹੈ ਪ੍ਰਸਿੱਧੀ ਤੇ ਹੈ, ਨਾਮ ਤੇ ਉਹਦਾ ਹੈ, ਪਰ ਇਹ ਪ੍ਰਸਿੱਧੀ ਕੋਈ ਸੋਭਾ ਕਰਕੇ ਨਹੀਂ ਹੈ, ਬਦਖੋਈ ਹੈ। ਲੋਕ ਲਾਹਨਤਾਂ ਪਾਉਂਦੇ ਨੇ, ਇਹ ਫਾਰਸੀ ਦਾ ਲਫ਼ਜ਼ ਹੈ ਬਦਨਾਓ, ਬੁਰੇ ਨਾਮ ਵਾਲੀ। ਤੋ ਜਿਹੜੇ ਮਹਾਂਪੁਰਸ਼ ਹੁੰਦੇ ਨੇ ਪ੍ਰਸਿੱਧੀ ਉਹਨਾਂ ਦੀ ਵੀ ਹੈ, ਪਰ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ, ਉਹਨਾਂ ਦੀ ਵਡਿਆਈ ਹੁੰਦੀ ਹੈ। ਤੋ ਗੁਰਦੇਵ ਆਉਂਦੇ ਨੇ, ਪੂਰੇ ਗੁਰੂ ਤੋਂ ਦੂਰੀ ਜਿਹੜੀ ਹੈ ਉਹ ਸਦਾ ਦੇ ਲਈ ਇਸ ਸੂਖਮ ਸਰੀਰ ਨੂੰ ਭੜਕਣਾ ਵਿੱਚ ਪਾ ਦਿੰਦੀ ਹੈ। 84 ਲੱਖ ਜੂਨਾਂ ਵਿੱਚ ਇਹ ਸੂਖਮ ਸਰੀਰ ਪਾਉਂਦਾ ਫਿਰਦਾ ਹੈ।
ਨਾਨਕ ਗੁਰਮੁਖ ਬਖਸ਼ੀਐ ਸੇ ਸਤਿਗੁਰ ਮੇਲ ਮਿਲਾਓ।
ਪਰ ਜੇ ਐਸੇ ਭੜਕਦੇ ਹੋਏ ਲੋਕ ਗੁਰੂ ਪਰਮੇਸ਼ਰ ਦੀ ਸ਼ਰਨ ਆ ਜਾਂਦੇ ਨੇ, ਕਿਸੇ ਗੁਰਮੁਖ ਦੀ ਸੰਗਤ ਕਰਕੇ ਨੇਕਨਾਮੀ ਹੋ ਜਾਂਦੇ ਨੇ, ਗੁਰਮਤ ਦੇ ਧਾਰਨੀ ਬਣ ਜਾਂਦੇ ਨੇ, ਤੇ ਫਿਰ ਗੁਰੂ ਦਾ ਸੁਭਾਅ ਮਾਤਾ ਪਿਤਾ ਵਾਲਾ ਹੈ, ਉਹ ਦਰ ਆਇਆ ਨੂੰ ਬਖਸ਼ ਕੇ ਆਪਣੇ ਨਾਲ ਮਿਲਾ ਲੈਂਦਾ ਹੈ, ਪ੍ਰਭੂ ਪਰਮੇਸ਼ਵਰ ਦੇ ਵਿੱਚ ਅਭੇਦ ਕਰ ਦਿੰਦਾ ਹੈ। ਤੋ ਗੁਰਮੁਖਾਂ ਦੀ ਸੰਗਤ ਕਰਿਆ ਕਰੋ, ਮਨਮੁਖਾਂ ਦੀ ਸੰਗਤ ਡੋਬ ਦਿੰਦੀ ਹੈ, ਗੁਰਮੁਖਾਂ ਦੀ ਸੰਗਤ ਵਿਗੜਿਆਂ ਨੂੰ ਵੀ ਤਾਰ ਦਿੰਦੀ ਹੈ। ਬੜੀ ਸਾਖੀ ਪ੍ਰਚਲਿਤ ਹੈ ਸਿੱਖ ਜਗਤ ਦੇ ਵਿੱਚ, ਭਾਈ ਸੱਤਾ ਤੇ ਬਲਵੰਡ ਜੀ ਰਬਾਬੀ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੇ ਸਿੱਖ ਜਗਤ ਦੇ ਮਹਾਨ ਇਤਿਹਾਸਿਕ ਗ੍ਰੰਥ ਸੂਰਜ ਪ੍ਰਕਾਸ਼ ਦੇ ਵਿੱਚ ਕਵੀ ਰਾਜ ਸੰਤੋਖ ਸਿੰਘ ਬ੍ਰਿਜ ਭਾਸ਼ਾ ਦੇ ਬੋਲ ਪ੍ਰਗਟ ਕਰਦੇ ਨੇ, ਹੋਤੋ ਡੂਮ ਬਲਵੰਡ ਮਹਾਨਾ ਸੱਤਾ ਤਿਸ ਕੋ ਅਨੁਜ ਸੁਜਾਨਾ। ਇਹ ਡੂਮ ਨੇ, ਗਵਈਏ ਨੇ, ਭੱਟ ਨੇ, ਰਾਗ ਵਿਦਿਆ ਤੇ ਬੜੀ ਹੈ, ਗਲੂਏ ਦੇ ਵਿੱਚ ਮਿਠਾਸ ਤੇ ਬੜੀ ਹੈ, ਪਰ ਕਦਰ ਨਹੀਂ ਪਈ। ਵੱਡੇ ਵੱਡੇ ਰਾਜਿਆਂ ਦੇ ਦਰ ਤੇ ਗਾ ਕੇ ਵੇਖਿਆ ਹੈ, ਨਿਰਦਨਤਾ ਨਹੀਂ ਗਈ, ਗਰੀਬੀ ਨਹੀਂ ਗਈ। ਗੁਰੂ ਅਰਜਨ ਦੇ ਮਹਾਰਾਜ ਦੀ ਸ਼ਰਨ ਵਿੱਚ ਆਏ, ਮਹਾਰਾਜ ਨੇ ਤਰਸ ਖਾਧਾ। ਕਹਿੰਦੇ ਦੁਨਿਆਵੀ ਲੋਕਾਂ ਲਈ ਗਾਇਆ ਹੈ, ਅੱਜ ਤੱਕ ਮੰਗਦੇ ਫਿਰਦੇ ਹੋ, ਆਓ ਮੇਰੇ ਦਰ ਤੇ ਗੁਰੂ ਪਰਮੇਸ਼ਰ ਲਈ ਗਾਓ, ਝੋਲੀਆਂ ਭਰੀਆਂ ਰਹਿਣਗੀਆਂ, ਮੰਗਣਾ ਮੁੱਕ ਜਾਵੇਗਾ। ਗਾਉਣ ਲੱਗ ਪਏ, ਬੜਾ ਮਹਾਰਾਜ ਨੇ ਸਨਮਾਨ ਦਿੱਤਾ ਤੇ ਲਕਬ ਬਖਸ਼ੇ ਰਾਏ ਬਲਵੰਡ। ਪਰ ਜਿਹੜੀ ਹਉਮੇ ਹੈ ਨਾ, ਬੰਦੇ ਨੂੰ ਇਹ ਟਿਕਣ ਨਹੀਂ ਦਿੰਦੀ। ਸੰਗਤ ਮਾਣ ਸਤਿਕਾਰ ਕਰਨ ਲੱਗ ਪਈ, ਨਾਲੇ ਗੁਰੂ ਅਰਜਨ ਸਾਹਿਬ ਜੀ ਨੂੰ ਮੱਥਾ ਟੇਕੀ ਜਾਣ ਤੇ ਨਾਲੇ ਇਹਨਾਂ ਰਬਾਬੀਆਂ ਨੂੰ ਮੱਥਾ ਟਿਕੇ, ਤੇ ਮਨ ਦੇ ਵਿੱਚ ਇਹ ਖਿਆਲਾਤ ਪ੍ਰਫੁੱਲਤ ਹੋ ਗਏ ਵੀ ਸਾਡੇ ਵਰਗਾ ਕੋਈ ਗਵਈਆ ਨਹੀਂ ਹੈ। ਵੇਖੋ ਕਿੱਦਾਂ ਮਾਇਆ ਦੇ ਢੇਰ ਲੱਗਦੇ ਨੇ, ਸਾਡੇ ਅੱਗੇ ਵੀ ਤੇ ਸਾਡਾ ਕਰਕੇ ਗੁਰੂ ਅੱਗੇ ਵੀ। ਇਹ ਗੁਣ ਹੈ ਸਾਡੇ ਵਿੱਚ, ਸਾਡੀ ਕਹਿੰਦੇ ਜੈ ਜੈਕਾਰ ਹੋ ਰਹੀ ਹੈ, ਭੁੱਲ ਗਏ ਵੀ ਰਾਗ ਵਿਦਿਆ ਤੇ ਅੱਗੇ ਵੀ ਹੈ ਸੀ, ਪੁੱਛਦਾ ਤੁਹਾਨੂੰ ਕੋਈ ਨਹੀਂ ਸੀ। ਗੁਰੂ ਅਰਜਨ ਸਾਹਿਬ ਦੇ ਦਰ ਤੇ ਆਏ ਹੋ, ਜੀਵਨ ਵਿੱਚ ਬਹਾਰਾਂ ਆ ਗਈਆਂ, ਇਹ ਰਾਗ ਪ੍ਰਫੁੱਲਤ ਹੋਇਆ, ਗੁਰੂ ਦੀ ਸੇਵਾ ਕਰਨ ਕਰਕੇ ਇਹ ਵਡਿਆਈ ਨਸੀਬ ਹੋਈ। ਹੁਣ ਇਹ ਜਿਹੜਾ ਸੂਖਮ ਹੰਕਾਰ ਹੈ ਜੋ ਮਨ ਦੇ ਅੰਦਰ ਪੈਦਾ ਹੋਇਆ ਸੀ, ਗੁਰੂ ਅਰਜਨ ਸਾਹਿਬ ਇਹਦੇ ਬਾਬਤ ਜਾਣਦੇ ਨੇ, ਆਪਾਂ ਤੇ ਨਹੀਂ ਸਮਝਦੇ ਅਗਲੇ ਦੇ ਮਨ ਵਿੱਚ ਕੀ ਹੈ, ਧੋਖਾ ਖਾ ਜਾਂਦੇ ਹੈ, ਚਿਹਰੇ ਹੱਸਦੇ ਹੁੰਦੇ ਨੇ, ਅੰਦਰ ਜ਼ਹਿਰ ਹੁੰਦਾ, ਪਰ ਕੌਣ ਬੁੱਝੇ। ਗੁਰੂ ਅਰਜਨ ਸਾਹਿਬ ਦੀ ਜਿਹੜੀ ਹਸਤੀ ਹੈ, ਗੁਰ ਪੂਰਾ ਭੇਟਿਓ ਬਡਭਾਗੀ ਅੰਤਰ ਜਾਮੀ ਸੁਗੜ ਸੁਜਾਨ। ਗੁਰੂ ਨੋਸ ਦਾ ਕੰਡੀਸ਼ਨ ਆਫ ਯੋਰ ਇਨਰ ਮੋਸਟ, ਤੇਰੇ ਅੰਦਰ ਕੀ ਚੱਲਦਾ ਹੈ, ਗੁਰੂ ਜਾਣਦਾ। ਕਿਉਂ? ਨਿਰਗੁਣ ਆਪ ਸਰਗੁਣ ਭੀ ਉਹੀ ਕਲਾਧਾਰ ਜਿਨ ਸਗਲੀ ਮੋਹੀ। ਸਰਗੁਣ ਹੋ ਕੇ ਗੁਰੂ ਅਰਜਨ ਸਾਹਿਬ ਨੇ, ਨਿਰਗੁਣ ਹੋ ਕੇ ਜੋਤ ਸਰੂਪ ਵਾਹਿਗੁਰੂ ਹੈ ਜੋ ਤੁਹਾਡੇ ਦੇ ਸਮਾਇਆ ਹੈ। ਮਹਾਰਾਜ ਸੋਚਦੇ ਨੇ ਵੀ ਇਹਨਾਂ ਦਾ ਹੁਣ ਹੱਲ ਕੀ ਕਰੀਏ, ਗੁਣਵਾਨ ਬੜੇ ਨੇ ਪਰ ਜਿਹੜੀ ਹਉਮੇ ਹੈ, ਇਹ ਵੱਡੇ ਵੱਡੇ ਇਬਾਦਤ ਨਾਲ ਭਰੇ ਹੋਏ ਬੇੜੇ ਵੀ ਡੋਬ ਦਿੰਦੀ ਹੈ, ਇਹ ਬੜਾ ਭੈੜਾ ਛੇਕ ਹੈ। ਜਪ ਤਪ ਇਬਾਦਤ ਸਭ ਮਿੱਟੀ ਹੋ ਜਾਂਦਾ ਹੈ। ਹਉਮੇ ਦਾ ਕਿਣਕਾ ਐਸਾ ਭਾਰੀ ਹੈ, ਇਹਦੇ ਅੱਗੇ ਸਭ ਹਲਕੇ ਪੈ ਜਾਂਦੇ ਨੇ। ਰਾਏ ਬਲਵੰਡ ਦੇ ਪਰਿਵਾਰ ਦੀ ਗੱਲ, ਬਲਵੰਡ ਜੀ ਦੀ ਲੜਕੀ ਦਾ ਵਿਆਹ ਰੱਖਿਆ ਗਿਆ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਮਾਲੀ ਤੌਰ ਤੇ ਸਾਡੀ ਮਦਦ ਕਰੋ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਫਿਕਰ ਨਾ ਕਰੋ, ਕੱਲ ਸਵੇਰ ਜਿੰਨਾ ਵੀ ਚੜਾਵਾ ਸਾਨੂੰ ਚੜੇਗਾ ਨਾ, ਸਾਰਾ ਤੁਹਾਡਾ। ਉਸ ਚੜਾਵੇ ਨਾਲ ਤੁਹਾਡੇ ਸਾਰੇ ਹੀ ਕਾਰਜ ਨੇਪਰੇ ਚੜ ਜਾਣਗੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ, ਗੁਰ ਸਾਗਰ ਪੂਰਾ ਭੰਡਾਰ, ਰਿੱਧੀਆਂ ਸਿੱਧੀਆਂ ਅਜ਼ਮਤਾਂ ਇਹ ਸਭ ਗੁਰੂ ਦੇ ਪਾਸ ਨੇ। ਹਰ ਖਜ਼ਾਨੇ ਦਾ ਮਾਲਕ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਸੱਚਾ ਪਾਤਸ਼ਾਹ ਹੈ। ਨਾਨਕ ਨਦਰੀ ਨਦਰ ਨਿਹਾਲ, ਮੁਰਾਦ ਬੰਦ ਕਰ ਦਿੰਦਾ ਜਿਹਦੇ ਤੇ ਨਦਰ ਪਾ ਦਿੰਦਾ ਹੈ। ਚਲੋ ਖੁਸ਼ ਨੇ ਵੀ ਚੜਾਵਾ ਤੇ ਬਹੁਤ ਚੜਦਾ ਗੁਰੂ ਅਰਜਨ ਸਾਹਿਬ ਨੂੰ, ਸਾਡਾ ਕਾਰਜ ਸੌਰ ਜਾਵੇਗਾ ਜਦੋਂ ਅਗਲਾ ਦਿਨ ਚੜਿਆ। ਜਿੰਨਾ ਚੜਾਵਾ ਗੁਰੂ ਅਰਜਨ ਸਾਹਿਬ ਦੇ ਪਾਸ ਸੰਗਤ ਨੇ ਭੇਟਾ ਵਿੱਚ ਦਿੱਤਾ, ਉਹ ਸਾਰਾ ਮਹਾਰਾਜ ਨੇ ਸੱਤੇ ਤੇ ਬਲਵੰਡ ਨੂੰ ਦੇ ਦਿੱਤਾ। ਹੁਣ ਜਦੋਂ ਗਿਣਤੀ ਕੀਤੀ ਤੇ ਉਹ ਉਦੋਂ ਦੀ ਕਰੰਸੀ ਦੇ ਹਿਸਾਬ ਨਾਲ 100 ਰੁਪਈਆ ਬਣਿਆ। ਮਨ ਦੇ ਅੰਦਰ ਬੜਾ ਰੋਸ ਹੈ ਤੇ ਗੁੱਸੇ ਦੇ ਨਾਲ ਹੰਕਾਰੇ ਹੋਏ ਸੱਤੇ ਬਲਵੰਡ ਨੇ ਗੁਰੂ ਅਰਜਨ ਦੇਵ ਜੀ ਅੱਗੇ ਉਹ ਮਾਇਆ ਸੁੱਟ ਦਿੱਤੀ ਤੇ ਕਹਿੰਦੇ, ਮਹਾਰਾਜ ਸਾਡੇ ਨਾਲ ਮਸ਼ਕਰੀ ਕਰਦੇ ਹੋ, ਸਾਨੂੰ ਮਖੌਲ ਕਰਦੇ ਹੋ, ਇਹਨਾਂ ਟਕਿਆਂ ਨਾਲ ਵੀ ਵਿਆਹ ਹੋ ਸਕਦਾ ਹੈ। ਗੱਲ ਕਾਹਦੀ ਹੈ ਵੀ ਗੁੱਸੇ ਦੇ ਵਿੱਚ ਵਾਹ ਵਾਹ ਬੋਲੀ ਗਏ ਤੇ ਗੁਰੂ ਅਰਜਨ ਸਾਹਿਬ ਆਂਦੇ, ਫਿਕਰ ਕਿਉਂ ਕਰਦੇ ਹੋ, ਤੋਟ ਨਹੀਂ ਆਵੇਗੀ, ਇਹਦੇ ਨਾਲ ਹੀ ਕਾਰਜ ਸੰਪੰਨ ਹੋ ਜਾਣਗੇ। ਖੈਰ ਉਹ ਜਿਹੜੇ ਪੈਸੇ ਸੁੱਟੇ ਸੀ ਨਾ, ਉਹ ਤੇ ਚੁੱਕ ਲਏ ਫਿਰ ਵਾਪਸ। ਜਿਹੜਾ ਲੋਭੀ ਬੰਦਾ ਹੈ ਉਹਦੇ ਲਈ ਇੱਕ ਟਕਾ ਛੱਡਣਾ ਵੀ ਬੜਾ ਔਖਾ। ਪਰ ਗੁੱਸੇ ਦੇ ਵਿੱਚ ਨਿੰਦਾ ਕਰਦੇ ਹੋਏ ਗੁਰਾਂ ਦੀ ਘਰ ਨੂੰ ਚਲੇ ਗਏ। ਇੱਕ ਗੱਲ ਦਾ ਖਿਆਲ ਰੱਖਿਓ, ਪੈਸੇ ਦਾ ਨਸ਼ਾ, ਤਖਤ ਦਾ ਨਸ਼ਾ, ਜਾਤ ਦਾ ਨਸ਼ਾ, ਰੁਤਬੇ ਦਾ ਨਸ਼ਾ, ਇਹ ਬੰਦੇ ਪਾਸੋਂ ਚੰਗਾ ਵਿਵਹਾਰ ਖੋ ਲੈਂਦਾ ਹੈ। ਬੋਲ ਨਾ ਜਾਣਾ, ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ, ਅਕਲ ਨਹੀਂ ਰਹਿੰਦੀ ਬੰਦੇ ਨੂੰ ਗੱਲ ਕਰਨ ਦੀ।
ਤੌਹੀਨ ਕਰਦਾ ਹਰੇਕ ਦੀ। ਖੈਰ ਅਗਲੇ ਦਿਨ ਕੀਰਤਨ ਕਰਨੀ ਨਾ ਆਏ ਤੇ ਉਹ ਗੁਰੂ ਅਰਜਨ ਸਾਹਿਬ ਨੇ ਸਿੱਖਾਂ ਨੂੰ ਭੇਜਿਆ ਵੀ ਲਿਆਓ ਸਤੇ ਬਲਵੰਡ ਨੂੰ। ਜਦੋਂ ਸਿੱਖ ਲੈਣ ਗਏ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਜਬ ਹਮ ਕੀਰਤਨ ਕਰਹਿ ਬਨਾਏ ਆਏ ਦੀਵਾਨ ਸਰਬ ਲੱਗ ਜਾਏ। ਆਪਣੇ ਗੁਰੂ ਨੂੰ ਕਹਿ ਦਿਓ ਅਸੀਂ ਉਹਦੇ ਕੋਲ ਹੁਣ ਕਦੇ ਕੀਰਤਨ ਕਰ ਨਹੀਂ ਆਉਣਾ, ਕਿਧਰੇ ਹੋਰ ਕੀਰਤਨ ਕਰਾਂਗੇ ਤੇ ਗੁਰੂ ਇੱਕ ਗੱਲ ਸਮਝ ਲਵੇ ਅਸੀਂ ਜਿੱਥੇ ਕੀਰਤਨ ਕਰ ਦਿੱਤਾ ਉੱਥੇ ਹੀ ਰੌਣਕਾਂ ਲੱਗ ਜਾਣਗੀਆਂ। ਜਿਹਦੇ ਅੱਗੇ ਕੀਰਤਨ ਕਰ ਦਿੱਤਾ ਉਹੀ ਸਤਿਗੁਰੂ ਪ੍ਰਗਟ ਹੋ ਜਾਵੇਗਾ। ਮਾਮੂਲੀ ਚੰਮ ਦੇ ਲਿਫਾਫੇ ਰਾਗ ਵਿਦਿਆ ਕੀ ਆ ਗਈ, ਆਪਣੇ ਆਪ ਨੂੰ ਤਿੰਨਾਂ ਲੋਕਾਂ ਦੇ ਖਸਮ ਦੇ ਉੱਤੋਂ ਦੀ ਸਮਝਣ ਲੱਗ ਪਏ। ਜਿੱਦਾਂ ਅੱਜ ਕੱਲ੍ਹ ਅਸੀਂ ਪ੍ਰਚਾਰਕ ਲੋਕ ਕਰਦੇ ਹਾਂ, ਚਾਰ ਬੰਦੇ ਕੀ ਸਾਡੇ ਪਿੱਛੇ ਤੁਰ ਪੈਣ, ਰਾਗੀ ਆ, ਢਾਡੀ ਆ, ਕਥਾ ਵਾਚਕ ਆ, ਕਵੀਸ਼ਰ ਆ, ਜਿਉਂ ਲੱਗਦੇ ਬਾਣੀ ਕੱਟਣ, ਇਤਿਹਾਸ ਕੱਟਣ, ਜਿਉਂ ਫੈਸਲੇ ਸੁਣਾਉਣ ਲੱਗਦੇ ਵੀ ਸਾਡਾ ਹੀ ਫੈਸਲਾ ਜਿਵੇਂ ਅਕਾਲ ਪੁਰਖ ਦਾ ਫੈਸਲਾ ਆਉਂਦਾ ਹੈ। ਉਹ ਕੁਝ ਵੀ ਨਹੀਂ ਅਸੀਂ ਉਹਦੇ ਅੱਗੇ, ਮਾੜੀ ਜੀ ਉਹਦੀ ਨਜ਼ਰ ਪੱਠੀ ਹੋ ਗਈ ਤੇ ਗਲੂਆ ਬੰਦ ਪੈ ਸਕਦਾ ਹੈ, ਰਾਗ ਰੂਗ ਉੱਡ ਜਾਣਗੇ ਜੇ ਫੂਕ ਮਾਰ ਦਿੱਤੀ ਗੁਰੂ ਨਾਨਕ ਨੇ। ਤੋ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ, ਨਿਮਰਤਾ ਵਿੱਚ ਰਹਿਣਾ ਚਾਹੀਦਾ ਹੈ। ਗੁਰੂ ਪਰਮੇਸ਼ਰ ਤੋਂ ਉੱਤੇ ਨਾ ਕੋਈ ਹੋਇਆ ਨਾ ਹੋ ਸਕਦਾ ਹੈ। ਆਪਾਂ ਵੇਖਿਆ ਨਾ ਮਾੜਾ ਜਿਹਾ ਕੰਮ ਕੀ ਚੱਲ ਪਵੇ ਕਿਸੇ ਦਾ, ਬੰਦੇ ਨੂੰ ਬੰਦਾ ਨਹੀਂ ਸਮਝਦਾ। ਸਾਨੂੰ ਤੇਰੀ ਲੱਖਾਂ ਸੁਣਦੇ ਨੇ, ਚੇਤਾ ਰੱਖ, ਕਦੇ ਕੱਖ ਵੀ ਨਹੀਂ ਸੀ ਤੇਰੇ ਅੱਗੇ ਬਹਿੰਦਾ ਜੇ ਲੱਖਾਂ ਬਾ ਦਿੱਤੇ ਗੁਰੂ ਅਰਜਨ ਨੇ। ਆਈ ਤੇ ਆ ਗਿਆ ਤੇ ਫਿਰ ਲੱਖਾਂ ਉਡਾ ਕੇ ਕੱਖਾਂ ਤੋਂ ਹੌਲਾ ਕਰ ਦੇਵੇਗਾ। ਮੈਂ ਵੇਖੇ ਨੇ ਕਈ ਹੌਲੇ ਹੁੰਦੇ, ਰੱਬ ਨੂੰ ਟੱਬ ਕਹਿਣਾ ਛੱਡ ਦਈਏ। ਜੇ ਸਾਨੂੰ ਸੰਗਤ ਸੁਣਦੀ ਹੈ, ਹਜ਼ਾਰਾਂ ਦੇ ਇਕੱਠ ਹੁੰਦੇ ਨੇ, ਉਹਦਾ ਕਾਰਨ ਹੈ ਗੁਰੂ ਅਰਜਨ ਸਾਹਿਬ ਗੁਰੂ ਨਾਨਕ ਦੀ ਕਿਰਪਾ, ਤੇ ਇਹ ਬਣੀ ਰਹੇਗੀ ਜੇ ਭਾਵਨਾ ਰੱਖਾਂਗੇ। ਏਡੇ ਹੰਕਾਰੇ ਗਏ ਇਹ ਰਬਾਬੀ ਵੀ ਜਿਹਦੇ ਅੱਗੇ ਬਹਿ ਗਏ ਉੱਥੇ ਹੀ ਮਜਲਸ ਖੜੀ ਕਰ ਦੇਵਾਂਗੇ, ਉੱਥੇ ਹੀ ਦੀਵਾਨ ਸੱਜ ਜਾਵੇਗਾ। ਨਹੀਂ ਆਏ ਕੀਰਤਨ ਕਰਨ, ਗੁਰੂ ਅਰਜਨ ਸਾਹਿਬ ਨੇ ਦੂਸਰੀ ਵਾਰ ਸਿੱਖ ਭੇਜੇ, ਇਹ ਨਹੀਂ ਆਏ। ਫਿਰ ਤੀਜੀ ਵਾਰ ਤਿੰਨਾਂ ਲੋਕਾਂ ਦਾ ਖਸਮ ਗੁਰੂ ਅਰਜਨ ਸਾਹਿਬ ਸੱਚਾ ਪਾਤਸ਼ਾਹ ਆਪ ਗਿਆ ਆਪਣੇ ਘਰ ਦੇ ਰਾਗੀਆਂ ਨੂੰ ਲੈਣ ਵੀ ਆਓ ਗੁਰੂ ਘਰ ਆ ਕੇ ਕੀਰਤਨ ਕਰੋ। ਇਹ ਉਹ ਗੁਰੂ ਅਰਜਨ ਹੈ ਜਿਹਦੇ ਬਾਰੇ ਬਾਣੀ ਆਉਂਦੀ ਹੈ ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਰੱਬ ਵਰਗਾ ਨਹੀਂ ਹੈ, ਰੱਬ ਵਰਗੇ ਬਹੁਤ ਮਹਾਂਪੁਰਸ਼ ਨੇ। ਸ਼ੁਭ ਗੁਣਾਂ ਵਾਲੇ ਨੂੰ ਰੱਬ ਵਰਗਾ ਕਹਿ ਦੇਈਦਾ, ਸੱਚ ਬੋਲਦੇ ਹੋ ਲੋਕ ਕਹਿੰਦੇ ਰੱਬ ਵਰਗਾ, ਸੰਤੋਖੀ ਹੋ ਲੋਕ ਕਹਿੰਦੇ ਰੱਬ ਵਰਗਾ, ਬੜੇ ਮਿਲ ਜਾਂਦੇ ਨੇ ਰੱਬ ਵਰਗੇ, ਰੱਬ ਇੱਕੋ ਹੀ ਹੈ। ਤੋ ਭਾਟਾਂ ਦੇ ਗੁਰੂ ਅਰਜਨ ਰੱਬ ਵਰਗਾ ਨਹੀਂ ਇਹ ਵੀ ਕਹਿਣਾ ਉਹਦੀ ਤੌਹੀਨ ਹੈ, ਪ੍ਰਤੱਖ ਹਰ ਹੈ। ਗੁਰੂ ਅਰਜਨ ਇਸ ਦਾ ਪ੍ਰਵੇਡਿੰਗ ਲੋਰਡ, ਖੁਦ ਖੁਦਾ ਹੈ। ਤੇ ਜਾ ਕੇ ਕਹਿੰਦੇ ਸਤੇ ਬਲਵੰਡ ਨੂੰ ਆਓ ਗੁਰੂ ਘਰ, ਕੀਰਤੀ ਗਾਓ ਗੁਰੂ ਪਰਮੇਸ਼ਰ ਦੀ। ਕਿਸ ਗੱਲ ਦਾ ਗੁੱਸਾ ਹੈ, ਮਾਇਆ ਦੀ ਗੱਲ ਕਰਦੇ ਹੋ, ਬਥੇਰੀ ਚੜ੍ਹਦੀ ਜਾਵੇਗੀ, ਜੋ ਆਖੋਗੇ ਉਹੀ ਮਿਲ ਜਾਵੇਗਾ। ਹੰਕਾਰੇ ਹੋਏ ਸੱਤੇ ਬਲਵੰਡ ਨੇ ਗੁਰੂ ਅਰਜਨ ਸਾਹਿਬ ਨੂੰ ਮਾੜਾ ਚੰਗਾ ਬੋਲਿਆ, ਗੁਰਦੇਵ ਨੇ ਸੁਣ ਲਿਆ। ਜਦੋਂ ਇਹ ਬਚਨ ਕਹੇ ਨਾ ਸ਼੍ਰੀ ਨਾਨਕ ਪੂਰਬ ਭਏ ਜੱਗ ਕਿਨਹੋ ਨਾ ਜਾਣਿਓ ਮਰਦਾਨਾ ਜਬ ਰਾਖਿਓ ਸਭ ਮਹਿ ਪ੍ਰਗਟਾਨਿਓ। ਕਵੀਰਾਜ ਸੰਤੋਖ ਸਿੰਘ ਕਹਿੰਦੇ ਇਹਨਾਂ ਦੇ ਗਲੂਏ ਚੋਂ ਬੋਲ ਭਾਰੇ ਨਿਕਲ ਗਏ, ਅਖੇ ਗੁਰੂ ਨਾਨਕ ਸਾਹਿਬ ਨੂੰ ਕੋਈ ਨਾ ਜਾਣਦਾ ਜੇ ਸਾਡੇ ਵੱਡੇ ਵਡੇਰਿਆਂ ਚੋਂ ਮਰਦਾਨੇ ਨੇ ਉਹਨਾਂ ਦੇ ਅੱਗੇ ਗਾਇਆ ਨਾ ਆਉਂਦਾ। ਮਰਦਾਨਾ ਜੀ ਰਬਾਬ ਵਜਾਉਂਦੇ ਸਨ, ਬਾਣੀ ਨਹੀਂ ਗਾਈ, ਬਾਣੀ ਗੁਰੂ ਨਾਨਕ ਹੀ ਗਾਉਂਦੇ ਸਨ, ਬਾਣੀ ਉਹਨਾਂ ਨੂੰ ਪ੍ਰਗਟ ਹੁੰਦੀ ਸੀ। ਠੀਕ ਹੈ, ਮਹਾਂਪੁਰਸ਼ ਹੋਏ ਨੇ, ਬ੍ਰਹਮ ਗਿਆਨੀ ਹੋਏ ਨੇ, ਸਤਿਕਾਰ ਹੈ, ਪਰ ਇਹਦਾ ਮਤਲਬ ਇਹ ਥੋੜੀ ਵੀ ਗੁਰੂ ਨਾਨਕ ਸਾਹਿਬ ਦੇ ਉੱਤੇ ਬਾਦੋ ਤੁਸੀਂ ਕਿਸੇ ਨੂੰ। ਉਹ ਤੇ ਖੁਦ ਖੁਦਾ ਹੈ, ਉਹ ਤੇ ਸਾਗਰ ਹੈ, ਤੇ ਭਾਈ ਮਰਦਾਨਾ ਜੀ ਵਰਗੀਆਂ ਬਹੁਤ ਨਦੀਆਂ ਹੋਈਆਂ ਸਿੱਖ ਜਗਤ ਵਿੱਚ। ਕਈ ਆਖਣਗੇ ਬਾਬਾ ਮਰਦਾਨਾ ਯਾਰ ਸੀ ਗੁਰੂ ਨਾਨਕ ਸਾਹਿਬ ਦਾ। ਆਪਣੇ ਅਲਫਾਜ਼ਾਂ ਨੂੰ ਕਾਬੂ ਚ ਰੱਖਿਆ ਕਰੋ। ਗੁਰੂ ਨਾਨਕ ਅਕਾਲ ਸਰੂਪ ਹੈ, ਉਹਦੇ ਬਰਾਬਰ ਉਹਦਾ ਸ਼ਰੀਕ ਨਾ ਰੂਹੇ ਜ਼ਮੀਨ ਤੇ ਹੋਇਆ ਨਾ ਹੋ ਸਕਦਾ ਹੈ। ਚਾਹੇ ਬਾਬਾ ਬੁੱਢਾ ਸਾਹਿਬ ਮਹਾਂਪੁਰਸ਼ ਬ੍ਰਹਮ ਗਿਆਨੀ ਨੇ, ਚਾਹੇ ਬਾਦਾਂ ਜਿੰਨੇ ਵੀ ਹੋਏ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਸਾਰੇ ਹੀ ਚਰਨ ਧੂੜ ਨੇ। ਅਕਾਲ ਸਰੂਪ ਹੈ ਗੁਰੂ ਨਾਨਕ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਦਾ ਪ੍ਰਵੇਡਿੰਗ ਲਾਰਡ, ਟਰਾਂਸੈਂਡੈਂਟ ਲਾਰਡ, ਹੀ ਹਿਮਸੈਲਫ ਇਜ਼ ਕਾਲਡ ਗੁਰੂ ਨਾਨਕ। ਹਲਕਾ ਜਿਹਾ ਕਹਿ ਦੇਣਾ ਬਾਬਾ ਨਾਨਕ, ਜਿੱਦਾਂ ਕਿਸੇ ਡੇਰੇ ਦਾ ਮੰਤ ਹੁੰਦਾ। ਤਿੰਨਾਂ ਲੋਕਾਂ ਦਾ ਖਸਮ ਹੈ ਗੁਰੂ ਨਾਨਕ। ਔਰ ਯਾਦ ਰੱਖਿਓ, ਜਦੋਂ ਇਹ ਬੋਲ ਕਹਿ ਦਿੱਤੇ ਵੀ ਮਰਦਾਨੇ ਨੇ ਪ੍ਰਗਟ ਕੀਤੇ ਨੇ, ਗੁਰੂ ਅਰਜਨ ਸਾਹਿਬ ਦੇ ਗਲੂਏ ਚੋਂ ਇੱਕੋ ਬਚਨ ਨਿਕਲਿਆ, ਪਿੱਟੇ ਗਏ ਨੇ, ਫਿੱਟ ਗਏ ਨੇ, ਰੋਗਾਂ ਸੋਗਾਂ ਵਿੱਚ ਐਸੇ ਗਰਸੇ ਜਾਣਗੇ, ਯਾਦ ਕਰਨਗੇ ਵੀ ਇਹ ਹਉਮੈ ਨੇ ਬੇੜਾ ਬਾ ਦਿੱਤਾ ਹੈ। ਗੁਰੂ ਨਾਨਕ ਸਾਹਿਬ ਦਾ ਅਦਬ ਨਹੀਂ ਰੱਖਿਆ। ਗੁਰਬਾਣੀ ਨੇ ਇਹ ਗੱਲ ਆਖੀ ਹੈ, ਹਰ ਜੀਉ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ ਹੈ। ਪਰਮਾਤਮਾ ਸਭ ਕੁਝ ਬਖਸ਼ ਦਿੰਦਾ ਹੈ, ਪਰ ਜੇ ਉਹਦੇ ਸ਼ਰੀਕ ਬਣੇ ਰਹੀਏ, ਅਹੰਕਾਰ ਵਿਖਾਈਏ, ਕਦੇ ਨਹੀਂ ਬਖਸ਼ਦਾ। ਫਿਰ ਕੂਕ ਪੁਕਾਰ ਨਹੀਂ ਸੁਣੀ ਜਾਂਦੀ। ਤੋ ਜਦੋਂ ਵੀ ਗੁਰੂ ਘਰ ਆਉਣਾ ਹੈ, ਅਲਫਾਜ਼ ਬੜੇ ਨੀਵੇਂ ਚਾਹੀਦੇ ਨੇ, ਨਿਮਰਤਾ ਚਾਹੀਦੀ ਹੈ। ਗੁਰਦੇਵ ਆਖਣ ਲੱਗੇ, ਬੇਦੀ ਕੁਲ ਕੇ ਤਿਲਕ ਕੀ, ਨਿੰਦਾ ਤੁਮ ਕੀਨੀ, ਫਿੱਟ ਜਾਵੇਗੀ ਦੇਹ ਤੁਮ ਰੁਜਤੇ ਹੋਏ ਹੀ ਨੀ। ਤੁਸੀਂ ਫਿੱਟੇ ਹੀ ਲਓ, ਬੇਦੀ ਕੁਲ ਦੇ ਮਾਲਕ ਖੁਦ ਖੁਦਾ ਗੁਰੂ ਨਾਨਕ ਦੀ ਨਿੰਦਾ ਕਰ ਬੈਠੇ ਹੋ। ਇੰਨਾ ਕਹਿਣ ਦੀ ਦੇਰ ਸੀ, ਬਸ ਦਿਨ ਪੁੱਠੇ ਪੈ ਗਏ। ਗੁਰੂ ਗ੍ਰੰਥ ਸਾਹਿਬ ਆਂਦੇ ਨੇ, ਗੁਰ ਕਾ ਬਚਨ ਅਟਲ ਅਸ਼ੇਦ, ਗੁਰੂਜ਼ ਵਰਡ ਇਜ਼ ਇਨਫੋਲੇਬਲ, ਗੁਰੂ ਦਾ ਬਚਨ ਕਦੇ ਕੱਟਿਆ ਨਹੀਂ ਜਾ ਸਕਦਾ। ਉਹੀ ਗੱਲ ਹੋਈ, ਰਾਗ ਤੇ ਗਾਉਂਦੇ ਨੇ ਦਰਬ ਦਰ ਤੇ ਜਾ ਕੇ, ਪਰ ਰਸ ਨਾ ਰਿਹਾ, ਲੋਕ ਸੁਣਨੋਂ ਹਟ ਗਏ, ਮਾਇਆ ਨਾ ਰਹੀ, ਘਰ ਵਿੱਚ ਨਿਰਦਨਤਾ ਆ ਗਈ, ਰੋਗ ਸੋਗ ਪੈਦਾ ਹੋ ਗਏ, ਦੇਹੀ ਫਿੱਟ ਗਈ। ਤੇ ਜਦੋਂ ਗਿੜਗਿੜਾਉਣ ਲੱਗ ਪਏ, ਪੀੜਾ ਦੇ ਨਾਲ ਕੁਰਲਾਉਣ ਲੱਗ ਪਏ, ਕਿਸੇ ਨੇ ਮਤ ਦਿੱਤੀ, ਕਿਸੇ ਗੁਰਸਿੱਖ ਪਿਆਰੇ ਦੀ ਸ਼ਰਨ ਜਾਓ, ਉਹ ਤੁਹਾਡੇ ਲਈ ਤਰਲਾ ਲਵੇ ਗੁਰੂ ਅਰਜਨ ਸਾਹਿਬ ਭਾਵੇਂ ਬਖਸ਼ ਦੇਣ। ਤੁਸੀਂ ਜਿੰਨੇ ਅਲਫਾਜ਼ ਵੱਧ ਘੱਟ ਬੋਲੇ ਨੇ, ਮੁਸ਼ਕਲ ਹੈ ਤੁਹਾਡਾ ਬਚਾਅ ਹੋਵੇ। ਤੇ ਉਧਰ ਗੁਰੂ ਘਰ ਦੀ ਗੱਲ ਕਰਾਂ, ਬਸ ਸਿੱਖ ਬੈਠੇ ਸਾਵੇਂ ਪੁੱਛਦੇ, ਬਾਪੂ ਗੁਰੂ ਅਰਜਨ ਸਾਹਿਬ ਹੁਣ ਕੀਰਤਨ ਕੌਣ ਕਰੇਗਾ? ਤੇ ਗੁਰੂ ਅਰਜਨ ਸਾਹਿਬ ਕਹਿੰਦੇ, ਜਿਨ੍ਹਾਂ ਜਿਨ੍ਹਾਂ ਤੇ ਮੇਰੀ ਨਦਰੇ ਨਿਆਮਤ ਹੋ ਗਈ, ਸਾਰੇ ਹੀ ਕੀਰਤਨੀਏ ਉਹ ਨਿਭਣਗੇ। ਅੱਜ ਜਿੰਨੇ ਬੈਠੇ ਨੇ ਸਭ ਕੀਰਤਨ ਕਰਨ ਲੱਗ ਪਏ। ਇਹਨੂੰ ਗੁਰੂ ਗ੍ਰੰਥ ਸਾਹਿਬ ਕੀ ਆਂਦੇ ਨੇ, ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ, ਦੂਣੀ ਚੌਣੀ ਕਰਾ ਮਾਤ, ਸੱਚੇ ਕਾ ਸੱਚਾ ਢੋਆ। ਜੇ ਕੋਈ ਕਥਾ ਵਾਚਕ ਗੁਰੂ ਦੀ ਹਜ਼ੂਰੀ ਚ ਬਹਿ ਕੇ ਆਂਦਾ ਸਿੱਖੀ ਚ ਕਰਾਮਾਤ ਹੈ ਨਹੀਂ, ਮਿਰੈਕਲ ਹੈ ਨਹੀਂ, ਸੁਪਰ ਨੈਚੁਰਲ ਪਾਵਰ ਹੈ ਨਹੀਂ, ਸਭ ਤੋਂ ਵੱਡਾ ਕੂੜ ਦਾ ਪਲੰਦਾ ਹੈ ਇਹ ਬੰਦਾ। ਇਹਨੂੰ ਲੱਗਦਾ ਹੈ ਵੀ ਗੁਰੂ ਅਰਜਨ ਸਾਹਿਬ ਇਹਦੇ ਵਰਗਾ ਮਾਮੂਲੀ ਚਮ ਦਾ ਲਿਫਾਫਾ ਹੈ, ਉੱਡਦਾ ਫਿਰਦਾ, ਹਵਾ ਹੀ ਇਹਨੂੰ ਤੇ ਹਵਾ ਹੀ ਉਹਨੂੰ, ਕੋਈ ਧੜਾ ਨਹੀਂ। ਇਧਰੋਂ ਪੈਸੇ ਮਿਲ ਗਏ, ਇਧਰ ਨੂੰ ਤੁਰ ਪਓ, ਇਧਰੋਂ ਮਿਲ ਪਏ, ਇਧਰ ਨੂੰ ਤੁਰ ਪਓ, ਬਹੁਤੇ ਮਿਲ ਗਏ ਤੇ ਆਪਣੇ ਧਰਮ ਦੀ ਬਦਖੋਈ ਕਰ ਦਿਓ, ਊਣ ਤਾਈਆਂ ਕੱਢਣ ਲੱਗ ਪਓ। ਯਾਦ ਰੱਖਿਓ, ਗੁਰੂ ਅਰਜਨ ਸਾਹਿਬ ਸਾਡੇ ਵਰਗਾ ਆਮ ਇਨਸਾਨ ਨਹੀਂ ਹੈ। ਆਹ ਪੰਕਤੀ ਦੇ ਅਰਥ ਸੁਣਾਇਆ ਕਰੋ ਇਹਨਾਂ ਨਾਸਤਕ ਬਿਰਤੀ ਵਾਲੇ ਪ੍ਰਚਾਰਕਾਂ ਨੂੰ, ਜਿਹੜੇ ਪਹਿਰਾਵਾ ਸਿੱਖੀ ਦਾ ਪਾ ਕੇ ਗੁੰਮਰਾਹ ਕਰਦੇ ਨੇ ਸੰਗਤ ਨੂੰ। ਜਿੰਨੀ ਅੱਜ ਤੱਕ ਰਹਿਬਰਾਂ ਪੈਗੰਬਰਾਂ ਚ ਕਰਾਮਾਤ ਰਹੀ ਹੈ, ਬਾਪੂ ਗੁਰੂ ਅਰਜਨ ਸਾਹਿਬ ਵਿੱਚ ਉਹਦੇ ਨਾਲੋਂ ਦੂਣੀ ਚੌਣੀ ਕਰਾਮਾਤ ਹੈ। ਹੀ ਇਜ਼ ਓਵਰ ਫਲੋਇੰਗ ਵਿਦ ਦ ਸੁਪਰ ਨੈਚੁਰਲ ਪਾਵਰਸ। ਉਹ ਐਸਾ ਭਾਂਡਾ ਹੈ ਜਿਹਦੇ ਚੋਂ ਕਰਾਮਾਤ ਡੁੱਲ ਡੁੱਲ ਪੈਂਦੀ ਹੈ। ਸਭ ਕੀਰਤਨ ਕਰਨ ਲੱਗ ਪਏ। ਇਹਨਾਂ ਫਿਰ ਦੋਵਾਂ ਨੇ ਸੋਚਿਆ ਵੀ ਗੱਲ ਤੇ ਗਈ ਹੈ ਵਿਗੜ, ਹੁਣ ਪੱਲੇ ਤੇ ਕੁਝ ਰਿਹਾ ਨਹੀਂ ਹੈ। ਕਿਹੜਾ ਮਹਾਂਪੁਰਸ਼ ਲੱਭੀਏ ਜਿਹੜਾ ਸਾਡਾ ਬਚਾਅ ਕਰੇ, ਸਾਡੀ ਨਿਰਦਨਤਾ ਜਾਂਦੀ ਰਹੇ, ਸਰਦਨਤਾ ਆ ਜਾਵੇ, ਗੁਰੂ ਅਰਜਨ ਸਾਹਿਬ ਸਾਨੂੰ ਬਖਸ਼ ਦੇਣ। ਇੱਕ ਮਹਾਂਪੁਰਸ਼ ਲੱਭਿਆ, ਭਾਈ ਲੱਦਾ ਜਿਹਨੂੰ ਪਰਉਪਕਾਰੀ ਆਉਂਦੇ ਨੇ, ਉਹ ਫਿਰ ਲੈ ਕੇ ਆਇਆ ਇਹਨਾਂ ਨੂੰ ਗੁਰੂ ਅਰਜਨ ਸਾਹਿਬ ਦੇ ਦਰ ਤੇ। ਉਹਨੇ ਆ ਕੇ ਸਿਫਾਰਿਸ਼ ਕੀਤੀ, ਅਰਦਾਸ ਕੀਤੀ ਤੇ ਭੁੱਲ ਬਖਸ਼ਾਈ ਇਹਨਾਂ ਦੀ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਆਪਣੀ ਅਰਦਾਸ ਤੇ ਹੋ ਸਕਦਾ ਨਾ ਸੁਣੇ ਗੁਰੂ, ਪਰ ਮਹਾਂਪੁਰਸ਼ ਦੀ ਅਰਦਾਸ ਕਦੇ ਨਹੀਂ ਟਾਲਦਾ। ਪਰਉਪਕਾਰ ਕੀਤਾ ਭਾਈ ਲੱਦੇ ਨੇ, ਗੁਰੂ ਅਰਜਨ ਸਾਹਿਬ ਨੇ ਬਖਸ਼ ਦਿੱਤੇ, ਫਿਰ ਕੀਰਤਨ ਕਰਨ ਲੱਗੇ। ਫਿਰ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦਾ ਅਗੰਮੀ ਗਲੂਆ ਪ੍ਰਗਟ ਹੈ, ਬਾਣੀ ਲਿਖੀ ਹੋਈ ਹੈ ਉਹਨਾਂ ਦੀ। ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੇ ਵੀ ਕੀਰਤਨ ਕੀਤਾ ਉਹਨਾਂ ਨੇ। ਤੋਂ ਮੁੱਕਦੀ ਗੱਲ ਇਹ ਹੈ, ਗੁਰ ਪਰਮੇਸ਼ਰ, ਗੁਰ ਗੋਬਿੰਦ, ਗੁਰ ਕਰਤਾ, ਗੁਰ ਸਦ ਬਖਸ਼ੰਦ, ਗੁਰੂ ਪਰਮੇਸ਼ਵਰ ਦਾ ਸਰੂਪ ਹੈ, ਸਦਾ ਹੀ ਬਖਸ਼ਣ ਵਾਲਾ ਹੈ। ਬਖਸ਼ਦਾ ਉਹਨਾਂ ਨੂੰ ਹੈ ਜਿਹੜੇ ਗੁਰਮੁਖਾਂ ਦੀ ਸੰਗਤ ਕਰਦੇ ਹੋਏ ਗੁਰੂ ਦੀ ਸ਼ਰਣ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਆਪਣੇ ਵਿੱਚ ਅਭੇਦ ਕਰ ਦਿੰਦਾ ਹੈ। ਏਡੇ ਭੱਦੇ ਬੋਲ ਬੋਲਣ ਵਾਲੇ ਸਤੇ ਬਲਵੰਡ ਨੂੰ ਵੀ ਛਾਤੀ ਨਾਲ ਲਾ ਲਿਆ ਜਦੋਂ ਗੁਰਸਿੱਖ ਨੇ ਸਿਫਾਰਿਸ਼ ਕਰ ਦਿੱਤੀ, ਤੇ ਨਾ ਲਾਉਂਦਾ ਤੇ ਭੜਕਦੇ ਫਿਰਦੇ। ਏਦਾਂ ਹੀ 84 ਲੱਖ ਜੂਨਾਂ ਦੇ ਵਿੱਚ ਪੈਂਡਾ ਕਰਨਾ ਪੈ ਜਾਂਦਾ। ਹਜੇ ਤੇ ਮਨੁੱਖੇ ਜਾਮੇ ਦੀ ਦੁੱਖ ਵੇਖਿਆ ਸੀ ਸਤੇ ਬਲਵੰਡ ਨੇ। ਤੋ ਸਦਾ ਗੁਰੂ ਅਰਜਨ ਸਾਹਿਬ ਦੀ ਸ਼ਰਨ ਰਹੋ, ਸਾਧੂਆਂ ਸੰਤਾਂ ਦੀ ਸੰਗਤ ਕਰਿਆ ਕਰੋ।
ਪੌੜੀ ਜੋ ਸੇਵੈ ਸਤ ਮੁਰਾਰ, ਸੇ ਭਵਜਲ ਤਰ ਗਿਆ।
ਜਿਹੜਾ ਸਤ ਸਰੂਪ ਪਰਮੇਸ਼ਵਰ ਨੂੰ ਜਪਦਾ ਹੈ, ਉਹ ਭਵਸਾਗਰ ਤੋਂ ਪਾਰ ਲੰਘ ਜਾਂਦਾ ਹੈ। ਇੱਥੇ ਲਫ਼ਜ਼ ਹੈ ਮੁਰਾਰ। ਮੁਰਾਰ ਦਾ ਭਾਵ ਹੁੰਦਾ ਹੈ ਜੋ ਘੇਰ ਕੇ ਬੈਠਾ ਹੈ ਸੰਸਾਰ ਨੂੰ, ਬ੍ਰਹਿਮੰਡ ਨੂੰ। ਸਨਾਤਨ ਮਤ ਦੇ ਵਿੱਚ ਮੁਰਾਰ, ਮੁਰਾਰੀ ਸ੍ਰੀ ਕ੍ਰਿਸ਼ਨ ਮਹਾਰਾਜ ਲਈ ਆਉਂਦਾ ਹੈ। ਮੁਰ ਨਾਮ ਦਾ ਇੱਕ ਦੈਂਤ ਹੋਇਆ ਇਹਨਾਂ, ਕ੍ਰਿਸ਼ਨ ਜੀ ਨੇ ਮਾਰਿਆ ਸੀ ਤਾਂ ਕਰਕੇ ਉਹਨਾਂ ਨੂੰ ਮੁਰਾਰੀ ਕਹਿ ਦਿੰਦੇ ਨੇ। ਅੱਛਾ, ਇਹਦਾ ਇੱਕ ਹੋਰ ਵੀ ਪੱਖ ਹੈ। ਮੁਰ ਹੰਕਾਰ ਨੂੰ ਆਉਂਦੇ ਨੇ ਤੇ ਅਰ ਸ਼ਤਰੂ ਨੂੰ, ਜੋ ਹੰਕਾਰ ਦਾ ਵੈਰੀ ਹੈ ਵਾਹਿਗੁਰੂ। ਹੁਣ ਇੱਥੇ ਮਹਾਰਾਜ ਗੁਰੂ ਅਮਰਦਾਸ ਜੀ ਨੇ ਲਫ਼ਜ਼ ਵਰਤਿਆ ਸੱਤ ਮੁਰਾਰ, ਜੋ ਸਦੀਵੀ ਹੈ। ਸ੍ਰੀ ਕ੍ਰਿਸ਼ਨ ਮਹਾਰਾਜ ਨਾਮ ਕਰਕੇ ਸਦੀਵੀ ਨੇ, ਅਵਤਾਰ ਹੋਏ ਨੇ, ਪਰ ਸਰੀਰ ਕਰਕੇ ਸਦੀਵੀ ਨਹੀਂ, ਉਹ ਇੱਕ ਯੁੱਗ ਵਿੱਚ ਹੋਏ। ਤੋ ਇੱਥੇ ਸੱਤ ਮੁਰਾਰ ਦਾ ਮਤਲਬ ਹੈ ਜਿਹੜਾ ਪਰਮੇਸ਼ਵਰ ਸਦਾ ਤੋਂ ਹੈ, ਉਹਦੀ ਜੋਤੀ ਸਾਰੇ ਅਵਤਾਰਾਂ ਪੈਗੰਬਰਾਂ ਵਿੱਚ ਹੈ। ਜਿਵੇਂ ਆਹ ਲਾਈਟਾਂ ਲੱਗੀਆਂ, ਕੋਈ 100 ਵਾਟ ਦੀ, ਕੋਈ 200 ਵਾਟ ਦੀ, ਜਿੰਨਾ ਕੁ ਹਨੇਰਾ ਓਨੀ ਵੱਡੀ ਲਾਈਟ। ਇਲੈਕਟ੍ਰੀਸਿਟੀ ਇੱਕੋ ਰਨ ਕਰਦੀ ਹੈ। ਅਕਾਲ ਪੁਰਖ ਦੀ ਲਾਈਟ ਹੀ ਸਾਰਿਆਂ ਵਿੱਚ ਹੈ। ਹਨੇਰੇ ਅਨੁਸਾਰ ਪੈਗੰਬਰ ਆ ਜਾਂਦੇ ਨੇ, ਅਵਤਾਰ ਆ ਜਾਂਦੇ ਨੇ। ਬਾਣੀ ਚਾਹੁੰਦਾ ਨਾ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਦੁਆਪਰ ਦੇ ਮਹਾਨ ਅਵਤਾਰ ਹੋਏ ਸ੍ਰੀ ਕ੍ਰਿਸ਼ਨ, ਪਰ ਇੱਥੇ ਮੁਰਾਰ ਲਫ਼ਜ਼ ਉਹਨਾਂ ਦੇ ਤਾਈਂ ਨਹੀਂ ਸੁਣਾਇਆ ਗਿਆ। ਇੱਥੇ ਸੱਤ ਮੁਰਾਰ ਹੈ ਜੋ ਸਦੀਵੀ ਹੈ ਪਰਮਾਤਮਾ, ਜਿਹੜਾ ਉਹਨੂੰ ਜਪੇਗਾ ਉਹਦੀ ਸ਼ਰਨ ਆਵੇਗਾ। ਭਾਵ ਜਲ, ਮਿਥਿਆ ਪਦਾਰਥਾਂ ਦਾ ਇਹ ਜਿਹੜਾ ਸੰਸਾਰ ਹੈ, ਇਹਦੇ ਤੋਂ ਉਹ ਪਾਰ ਲੰਘ ਜਾਵੇਗਾ।
ਜੋ ਬੋਲੇ ਹੈ ਹਰ ਹਰ ਨਾਉ, ਤਿੰਨ ਜਮ ਛੱਡ ਗਿਆ।
ਹਰ, ਹਰਿਆ ਭਰਿਆ ਕਰਨ ਵਾਲਾ, ਹਰੀਵ ਧਾਤੂ ਤੋਂ ਬਣਿਆ ਇਹ ਲਫ਼ਜ਼ ਹੈ। परमेश्वर जिदे करके हरे परे अखां वेंदियां कन्न सुनदे ने कदम चलदे ने। कहिंदे आओ उहदे गीत गाओ, ऐसी कृपा हो जावेगी जमां दी फाही टुट जावेगी। हुण जम दे कई अर्थ ने, जन्म होना, जम दा अर्थ मैसेंजर ऑफ डैथ भी है, मौत दा देवता। कहिंदे तैनू जन्म मरण तो निजात मिलेगी, जमा दे देश नरक नहीं जावेगा, तैनू सचखंड वासा मिल जावेगा। बाणी चाहुंदा है ना, सिमर 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 गुण गावा काटी जमकी फासा जीओ। जिहड़े प्रभु दे गीत गाउंदे ने उहनू सिमरदे ने, जमा दी फाही उहनां दी कटी जांदी है, अंत नू मुक्ति पाउंदे ने। भाई साहब भाई नंद लाल गुरु गोबिंद सिंह महाराज दे हजूरी कवि फारसी दे विच बचन कहिंदे ने, गैर हमदे हक न्यायद बर जुबानम हेच गाहा हासले ई उम्र रा आखरे दिले गोया गिरफ्त। कहिंदे मैं वाहिगुरु की उस्तत तो बिना इस जुबान ते दूजा शब्द लियांदा ही कोई ना। जपदा गया ऐ गुरु नानक गुरु गोबिंद सिंह अकाल पुरख तुहाडे नाम नूं, मैनू उम्र दा नफा मिल गया, मैं मुक्त हो गया, मैनू निजात मिल गई, मेरा जम्मण मरण मिट गया। बाणी की आंदी है, भजहो गोबिंद भूल मत जाहो, मानसो जन्म का यही लाहो। वाहिगुरु दे गीत गाओ, ये जन्म इसे लई मिलिया है, फिर जीवन मुक्त हो जाईदा है। गुरमिल ताके खुले कपाट, बहुर न आवे जोनी बाट। जेड़ा गुरु नाल मिलके वाहिगुरु दे गीत गाउंदा है वह कदे जूना विच नहीं आउंदा।
से दर कह पैदे जाहे जिन्ना हर जप लया।
दर गह है फारसी दा लफ्ज है, मजलस वाहिगुरु दी सचखंड। कहिंदे जेड़ा नाम जपदा है ना, इत्थे ते शोभा है ही, वाहिगुरु दे दरबार विच मजलस विच भी पहिंदे जाहे सिरो पाओ पहनाए जांदे, भाव उच्चा मरातबा मिलदा, परम पदवी मिलदी है। निवाण विच 84 लाख जूना विच उहनां नूं सुट्टिया नहीं जांदा। तो जिहड़े नाम जपण वाले ने उहनां नूं इस लोक विच वी ते परलोक दे विच वी अदब मिलदा है, सत्कार मिलदा है, पर जपना पवेगा ये मरातबा हासिल करन लई। गीत गाउणे पैणगे, इत्थे जे कोई गीत गाउंदा वाहिगुरु दे चौंकड़ा लाउंदा आखणगे तोता रटन, ओ भाई जी बाणी विच तोता रटन लफ्ज जां वार वार रिपीट करना, इस चीज दा खंडन इदां नहीं कीता गया भी रब दे गीत ना गाओ वार वार। जिथे महाराज ने आख्या ना पड़ पड़ गड्डी लद्दी है, उथे भाव ए है जिन्नी मर्जी दुनियावी विद्या पढ़ ला जे हौमे ना मिटी जीवन सफला नहीं। बाणी पढ़न तो नहीं रोके महाराज ने, मंत्रा जंत्रा दा रटन करदे हो टूने टप्पे करदे हो इस काम तो वरजिया है, ना के वाहिगुरु दे गीत गाउण तो। भगत ते आंदे ने रसना जपै ना नाम तिल तिल कर कटिया है, नहीं नाम जपदी ते कट के सुट दे जुबान। लगी इस वजूद दे नाल रब दे गीत गाउण लई है, जे कर्म ही नहीं करना तो फिर की करना जुबान दा। तो कहिंदे जपिया करो, जिहड़े फिर जपदे ने उही भव सागर तो तरदे हन।
हर सेवह सेई पुरख जिन्ना हर तुद मया।
सेवह दे दो अर्थ ने, पहला ते है मुठी चापी हथी सेवा करनी, दूसरा है उपासना प्रभु दे गीत गाउणे। ओही गीत गा सकिया, उन्हें ही चौंकड़ा लाया है, उन्हें ही उपासना कीती है जा मुठी चापी कीती है, सिमरिया है वाहिगुरु तैनू है पुरुषार्थ दे सहत पुरखोत्तम परमेश्वर जिन्हां ते तेरी मया है, बख्शिश है, मरसी है।
गुण गावा प्यारे नित गुरमुख भ्रम पाओ गया।
ऐ दीन दुनिया दे मालक अकाल पुरख तेरे गीत गाई जावा गुरु दी शरण आ करके तेरिया सिफता करा तेरे विच जिन्ना टैलेंट है गलुए मुबारक तो प्रगट करा फिर मेरा भ्रमण मुकेगा आवागमन मुकेगा खूह दी टिंड वांगू घूमना जेड़ा मुकेगा किसे दा भौ नहीं रवेगा जन्म मरण का भौ गया भौ भगत गोपाल जेड़े नाम जपदे ने ओ निरभौ हो जांदे ने साधु संगत निर्मला आप करे प्रतपाल जन्म मरण की मल कटिया गुरदर्शन देख निहाल उन्हां दा जन्म मरण मिटदा निहाल हुंदे ने मुराद बंद हुंदे ने ओ मुक्त हो जांदे ने। दास इत्थे वाणी नूं संकोचदा है आओ दो पंक्तियां पढ़ के फतेह बुलाउंदे हां।
हर सेवह सेई पुरख जिन्ना हर तुद माया गुण गावा प्यारे नित गुरमुख भ्रम पाओ गया।
वाहिगुरु जी का खालसा वाहिगुरु जी की फतेह।